ਸਲੋਕ ਮਹਲਾ ਪਹਿਲਾ। ਭੈ ਵਿੱਚ ਪਾਉਣ ਵਹੇ ਸਦਵਾਓ, ਭੈ ਵਿੱਚ ਚੱਲੇ ਲਖ ਦਰਿਆਓ, ਭੈ ਵਿੱਚ ਅਗਨ ਕਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਨ, ਕੋਹ ਕਰੋਣੀ ਚਲਤ ਨ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼, ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵੇ ਜਾਵੇ ਪੂਰ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ। ਆਸ਼ਾ ਦੀਵਾਰ ਦਾ ਇਹ ਪਾਵਨ ਪਵਿੱਤਰ ਸਲੋਕ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚੌਥੀ ਪੌੜੀ ਦੇ ਨਾਲ ਜੋੜਿਆ ਹੈ, ਜਿਸ ਵਿੱਚ ਸਤਿਗੁਰ ਦੇਵ ਜੀ ਮਹਾਰਾਜ ਨੇ ਇਹ ਫਰਮਾਨ ਕੀਤਾ ਹੈ ਕਿ ਭੈ ਮਨੁੱਖ ਦੀ ਇੱਕ ਲੋੜ ਹੈ, ਭੈ ਪ੍ਰਭੂ ਦੀ ਇੱਕ ਦੇਣ ਹੈ। ਮਨੁੱਖ ਜਿਸ ਭੈ ਨੂੰ ਪੈਦਾ ਕਰਦਾ ਹੈ ਉਹ ਇੱਕ ਰੋਗ ਹੈ, ਈਸ਼ਵਰ ਜੋ ਇੱਕ ਭੈ ਦਿੰਦਾ ਹੈ ਉਹ ਸੁਰਕਸ਼ਾ ਹੈ। ਮਨੁੱਖ ਜਿਸ ਭੈ ਨੂੰ ਪੈਦਾ ਕਰਦਾ ਹੈ ਉਹ ਪੀੜਾ ਹੈ, ਉਹ ਬੋਝ ਹੈ, ਉਹ ਤਣਾਅ ਹੈ। ਪਰ ਈਸ਼ਵਰ ਜਿਸ ਭੈ ਨੂੰ ਦਿੰਦਾ ਹੈ ਉਹ ਪ੍ਰਫੁੱਲਤਾ ਹੈ, ਖੇੜਾ ਹੈ, ਖੁਸ਼ੀ ਹੈ। ਜਿੱਥੇ ਮਨੁੱਖ ਦਾ ਪੈਦਾ ਕੀਤਾ ਹੋਇਆ ਸਵੈਨ ਇਜਾਦ ਕੀਤਾ ਹੋਇਆ ਭੈ ਹਿਰਦੇ ਨੂੰ ਮੈਲਾ ਕਰਦਾ ਹੈ, ਉੱਥੇ ਪ੍ਰਭੂ ਦਾ ਭੈ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ। ਭੈ ਪਈਏ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਜਿਉਂ ਭੈ ਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਪ੍ਰਭੂ ਦਾ ਭੈ, ਅਕਾਲ ਪੁਰਖ ਦਾ ਭੈ ਮਨੁੱਖ ਦੀ ਤਮਾਮ ਦੁਰਮਤੀ ਨੂੰ ਸਾੜ ਦਿੰਦਾ ਹੈ, ਮਨੁੱਖ ਦੇ ਤਮਾਮ ਮਾੜੇ ਵਿਚਾਰਾਂ ਨੂੰ ਛੀਣ ਕਰ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਇਸ ਵਾਸਤੇ ਭੈ ਮਨੁੱਖ ਦੀ ਇੱਕ ਲੋੜ ਹੈ ਤੇ ਭੈ ਨਾਲ ਹੀ ਵਸਤੂ ਦੀ ਤੇ ਹਸਤੀ ਦੀ ਹੋਂਦ ਹੈ। ਇਹ ਈਸ਼ਵਰੀ ਭੈ ਇੱਕ ਪਾਸੇ ਕਰ ਦੇਈਏ, ਮਨੁੱਖ ਦੀਆਂ ਖੁਸ਼ੀਆਂ, ਮਨੁੱਖ ਦਾ ਆਨੰਦ, ਮਨੁੱਖ ਦਾ ਖੇੜਾ ਸਾਰਾ ਨਸ਼ਟ ਹੋ ਜਾਏਗਾ। ਭੈ ਵਿੱਚ ਪਾਵਨ ਵਹੇ ਸਦਵਾਓ। ਹੁਣ ਸਤਿਗੁਰੂ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸਲੋਕ ਦੇ ਫਰਮਾਨ ਕਰਦੇ ਨੇ ਕਿ ਜਿੱਥੇ ਪਰਮਾਤਮਾ ਵਿਆਪਕ ਹੈ ਉਸਦਾ ਭੈ ਵੀ ਵਿਆਪਕ ਹੈ, ਔਰ ਉਸਦੇ ਭੈ ਵਿੱਚ ਸਾਰੇ ਨੇ। ਇਹ ਭੈ ਸੂਕਸ਼ਮ ਰੂਪ ਦੇ ਵਿੱਚ, ਅਸਥੂਲ ਰੂਪ ਦੇ ਵਿੱਚ ਸਾਰੇ ਹੀ ਕਬੂਲਦੇ ਨੇ ਔਰ ਸਾਰੇ ਭੈ ਦੇ ਵਿੱਚ ਨੇ, ਤੇ ਸਾਰਿਆਂ ਨੂੰ ਭੈ ਤੋਂ ਬਾਹਰ ਕੱਢਣਾ ਬਹੁਤ ਔਖੀ ਗੱਲ ਹੈ। ਸਤਿਗੁਰਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਇਹ ਜਿਹੜੀ ਪਵਨ ਹੈ ਜੋ ਹਰ ਵਕਤ ਚੱਲ ਰਹੀ ਹੈ, ਵਗ ਰਹੀ ਹੈ, ਪ੍ਰਭੂ ਦੇ ਭੈ ਵਿੱਚ ਹੈ। ਇਹ ਆਪ ਮੁਹਾਰੇ ਨਹੀਂ ਵਗ ਰਹੀ, ਇਹਨੂੰ ਵਗਾਉਣ ਵਾਲਾ ਕੋਈ ਹੈ, ਇਹਨੂੰ ਚਲਾਉਣ ਵਾਲਾ ਕੋਈ ਹੈ। ਅਗਰ ਇਹ ਆਪ ਮੁਹਾਰੇ ਹੋਵੇ ਤਾਂ ਪਵਨ ਤੋਂ ਵੀ ਬਥੇਰੀਆਂ ਬਰਬਾਦੀਆਂ ਹੋ ਸਕਦੀਆਂ ਨੇ, ਤਬਾਹੀਆਂ ਹੋ ਸਕਦੀਆਂ ਨੇ। ਅਸੀਂ ਕਦੀ ਕਦੀ ਦੇਖਦੇ ਹਾਂ ਕਿ ਈਸ਼ਵਰ ਕਦੀ ਕਦੀ ਪਵਨ ਨੂੰ ਬੇਮੁਹਾਰਾ ਕਰ ਦਿੰਦਾ ਹੈ, ਤੇ ਜੈਸੇ ਪਵਨ ਨੂੰ ਬੇਮੁਹਾਰਾ ਕਰਦਾ ਹੈ ਪਵਨ ਤੂਫਾਨ ਦੀ ਸ਼ਕਲ ਅਖਤਿਆਰ ਕਰ ਅਨੇਕਾਂ ਤਬਾਹੀਆਂ ਨੂੰ ਜਨਮ ਦਿੰਦੀ ਹੈ, ਅਨੇਕਾਂ ਬਰਬਾਦੀਆਂ ਨੂੰ ਜਨਮ ਦਿੰਦੀ ਹੈ। ਸੋ ਸਾਹਿਬ ਕਹਿੰਦੇ ਨੇ ਇਹ ਭੈ ਦੇ ਵਿੱਚ ਵਗ ਰਹੀ ਹੈ, ਚੱਲ ਰਹੀ ਹੈ, ਭੈ ਵਿੱਚ ਚੱਲੇ ਲੱਖ ਦਰਿਆ। ਪ੍ਰਿਥਵੀ ਦੇ ਉੱਤੇ ਇਹ ਜੋ ਲੱਖਾਂ ਨਦੀ ਨਾਲੇ ਦਰਿਆ ਚੱਲ ਰਹੇ ਨੇ, ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਸਾਰੇ ਦੇ ਸਾਰੇ ਪ੍ਰਭੂ ਭੈ ਦੇ ਚੱਲ ਰਹੇ ਨੇ। ਬਾਬੇ ਫਰੀਦ ਦੀ ਜ਼ਿੰਦਗੀ ਦੀ ਇੱਕ ਗਾਥਾ ਹੈ ਜੋ ਉਹਨਾਂ ਦੇ ਸਲੋਕ ਦੇ ਵਿੱਚ ਬਕਾਇਦਾ ਅੰਕਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ, ਕਿ ਦਰਿਆਏ ਸਿੰਧ ਇੱਕ ਦਫ਼ਾ ਤੁਗਿਆਨੀ 'ਤੇ ਆਇਆ, ਪੂਰੇ ਹੜ੍ਹ 'ਤੇ ਆਇਆ, ਅਤੇ ਉਹਨੇ ਸ਼ਹਿਰ ਨੂੰ ਢਾਹ ਲਾਉਣੀ ਸ਼ੁਰੂ ਕਰ ਦਿੱਤੀ। ਬਾਬੇ ਫਰੀਦ ਦਾ ਵੀ ਅਸਥਾਨ ਦਰਿਆ ਸਿੰਧ ਦੇ ਕਿਨਾਰੇ। ਸਾਰੇ ਕਸਬੇ ਵਾਸੀ ਆ ਕੇ ਫਰਿਆਦ ਕਰਦੇ ਨੇ ਬਾਬੇ ਫਰੀਦ ਨੂੰ ਵੀ ਜਿਸ ਢੰਗ ਨਾਲ ਇਹ ਦਰਿਆ ਚੜ੍ਹਿਆ ਤੇ ਜਿਸ ਢੰਗ ਨਾਲ ਇਸਨੇ ਢਾਲ ਆਈ ਹੈ, ਇਸ ਢੰਗ ਨਾਲ ਤੇ ਸਾਡਾ ਸ਼ਹਿਰ ਬਚਣਾ ਬੜੀ ਔਖੀ ਗੱਲ ਹੈ ਤੇ ਤੁਹਾਡਾ ਡੇਰਾ ਵੀ ਬਚਣਾ ਬਹੁਤ ਔਖੀ ਗੱਲ ਹੈ। ਬਾਬਾ ਫਰੀਦ ਦਰਿਆ ਸਿੰਧ ਦੇ ਕੰਢੇ ਆ ਕੇ ਖੜੇ ਹੋਏ, ਉਹਦੀਆਂ ਉਛਲਦੀਆਂ ਲਹਿਰਾਂ ਨੂੰ ਵੇਖਦੇ ਨੇ। ਉਹ ਹੜ੍ਹ ਤੇ ਆਇਆ, ਬੇਮੁਹਾਰੇ ਹੈ, ਐਸਾ ਆਪ ਨੂੰ ਪ੍ਰਤੀਤ ਹੋਇਆ ਤਾਂ ਆਪ ਕਹਿੰਦੇ ਨੇ, ਫਰੀਦਾ ਕੰਧੀ ਵਹਿਣ ਨਾ ਢਾਏ, ਤੂੰ ਵੀ ਲੇਖਾ ਦੇਵਣਾ, ਐ ਦਰਿਆ ਇਹ ਕਿਨਾਰੇ ਨਾ ਢਾ, ਤਬਾਹੀਆਂ ਨਾ ਲਿਆ, ਬਰਬਾਦੀਆਂ ਨੂੰ ਜਨਮ ਨਾ ਦੇ, ਤੈਨੂੰ ਵੀ ਲੇਖਾ ਦੇਣਾ ਪਏਗਾ। ਇਤਨੀ ਗੱਲ ਆਖਣ ਦੀ ਦੇਰ ਸੀ, ਦਰਿਆ ਪਹਿਲੇ ਨਾਲੋਂ ਵੀ ਜ਼ਿਆਦਾ ਹੜ੍ਹ ਤੇ ਆ ਗਿਆ, ਪਾਣੀ ਵੱਧ ਗਿਆ, ਢਾਹ ਪਹਿਲੇ ਨਾਲੋਂ ਵੀ ਜ਼ੋਰ ਦੀ ਲੱਗ ਗਈ ਤਾਂ ਆਪ ਦੇ ਹੱਥ ਜੁੜ ਗਏ। ਆਪ ਨੇ ਸਿਰ ਝੁਕਾਇਆ ਤੇ ਆਪ ਦੇ ਮੂੰਹੋਂ ਇਹ ਬੋਲ ਨਿਕਲੇ, ਕੰਧੀ ਵਹਿ ਨਾ ਢਾਏ, ਤੂੰ ਵੀ ਲੇਖਾ ਦੇਵਣਾ, ਫਰੀਦਾ ਜਿੱਧਰ ਰੱਬ ਰਜਾਏ, ਵਹਿਣ ਤੇ ਦਾਉ ਗਾਉ ਕਰੇ। ਦਰਅਸਲ ਤੇ ਰੱਬ ਦੀ ਰਜ਼ਾ ਵਿੱਚ ਚੱਲ ਰਿਹਾ, ਇਹ ਤੇ ਰੱਬ ਦੇ ਪੈ ਵਿੱਚ ਚੱਲ ਰਿਹਾ ਤੇ ਜਿੱਧਰ ਰੱਬ ਚਲਾ ਰਿਹਾ ਇਹ ਉਧਰ ਚੱਲ ਰਿਹਾ। ਇਹ ਢਾਹ ਵੀ ਰੱਬ ਦੀ ਰਜ਼ਾ ਵਿੱਚ ਲੱਗੀ ਹੋਈ ਹੈ, ਇਸ ਵਾਸਤੇ ਰੱਬ ਦੀ ਰਜ਼ਾ ਵਿੱਚ ਸਾਰੇ ਰਾਜ਼ੀ ਹੋਵੋ, ਸਾਰੇ ਮਸਤਕ ਝੁਕਾਓ, ਸਾਰੇ ਦੁਆ ਕਰੋ, ਸਾਰੇ ਹੱਥ ਜੋੜੋ, ਹੇ ਅਕਾਲ ਪੁਰਖ, ਹੇ ਰੱਬ, ਹੇ ਖੁਦਾ, ਜੋ ਤੇਰੀ ਰਜ਼ਾ ਅਸੀਂ ਉਸ ਵਿੱਚ ਰਾਜ਼ੀ। ਕਹਿੰਦੇ ਨੇ ਐਸੀ ਦੁਆ ਕਰਦੇ ਹਾਂ, ਦਰਿਆ ਆਪਣੇ ਸੀਮਤ ਦਾਇਰੇ ਵਿੱਚ ਵਗਣ ਲੱਗ ਪਿਆ। ਇਹ ਸਾਖੀ, ਇਹ ਸਲੋਕ ਇਸ ਗੱਲ ਦਾ ਸਬੂਤ ਮੁਹੱਈਆ ਕਰਦਾ ਹੈ ਕਿ ਸਭ ਕੁਝ ਮਰਿਆਦਾ ਦੇ ਚ ਹੈ ਤੇ ਪ੍ਰਭੂ ਭੈ ਦੇ ਚ ਹੈ। ਸਾਹਿਬ ਕਹਿੰਦੇ ਨੇ ਅਨੰਤ ਦਰਿਆ, ਇਹ ਲੱਖਾਂ ਨਦੀ ਨਾਲੇ ਸਭ ਭੈ ਵਿੱਚ ਚੱਲ ਰਹੇ ਨੇ, ਭੈ ਵਿੱਚ ਅਗਨ ਘੜੇ ਵੇਗਾ। ਇਹ ਜੋ ਅਗਨੀ ਸੇਵਾ ਕਰ ਰਹੀ ਹੈ ਤਰ੍ਹਾਂ ਤਰ੍ਹਾਂ ਦੀ ਅਜੋਕੇ ਯੁੱਗ ਦੇ ਚ, ਤੇ ਅਗਨ ਦੀ ਬਹੁਤ ਵੱਡੀ ਸੇਵਾ ਹੈ। ਰੇਲਾਂ, ਮੋਟਰਾਂ, ਗੱਡੀਆਂ ਅੱਗ ਦੇ ਆਸਰੇ ਤੇ ਚੱਲ ਰਹੀਆਂ ਨੇ, ਔਰ ਇਸ ਤੋਂ ਇਲਾਵਾ ਬੜੇ ਬੜੇ ਕਾਰਖਾਨੇ ਅੱਗ ਦਾ ਹੀ ਇਸਤੇਮਾਲ ਕਰ ਰਹੇ ਨੇ। ਮਨੁੱਖ ਦੇ ਸਰੀਰ ਵਿੱਚ ਪਾਚਨ ਸ਼ਕਤੀ ਤੇ ਜ਼ਿੰਦਗੀ ਦੇਣ ਦਾ ਕੰਮ ਅੱਗ ਕਰ ਰਹੀ ਹੈ। ਅੱਗ ਬਹੁ ਪੱਖੀ ਸੇਵਾ ਵਿੱਚ ਜੁਟੀ ਹੋਈ ਹੈ। ਸਾਹਿਬ ਕਹਿੰਦੇ ਇਹ ਵੀ ਪੈਦੇ ਚ ਹੈ, ਅਗਰ ਇਹ ਮਰਿਆਦਾ ਚ ਨਾ ਹੋਵੇ, ਪੈਦੇ ਚ ਨਾ ਹੋਵੇ, ਤੇ ਐਸਾ ਵੀ ਹੋ ਸਕਦਾ ਅੱਗ ਠੰਡੀ ਹੋ ਸਕਦੀ ਹੈ। ਅੱਗ ਸੇਕ ਦੇਣ ਦੀ ਥਾਂ ਤੇ ਠੰਡ ਦੇਣ ਲੱਗ ਪਵੇ, ਤੇ ਜੇ ਅੱਗ ਠੰਡ ਦੇਣ ਲੱਗ ਪਵੇ ਤਾਂ ਅੱਗ ਅੱਗ ਹੀ ਨਾ ਰਹੀ, ਅੱਗ ਦੀ ਜੋ ਸੇਵਾ ਹੈ ਉਹ ਸੇਵਾ ਹੀ ਨਾ ਰਹੀ। ਤਾਂ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਇੱਥੇ ਜੋ ਅਗਨੀ ਹੈ ਇਹ ਵੀ ਪ੍ਰਭੂ ਦੇ ਭੈ ਦੇ ਚੱਲ ਰਹੀ ਹੈ। ਕਹਿੰਦੇ ਨੇ ਕਬੀਰ ਦੇ ਘਰ ਨੂੰ ਜਦ ਅੱਗ ਲੱਗੀ ਤੇ ਘਰ ਸਾਰਾ ਜਲ ਕੇ ਖਾਕ ਹੋਇਆ, ਖੱਡੀ ਵੀ ਜਲ ਗਈ, ਕੱਪੜੇ ਵੀ ਜਲ ਗਏ, ਸਾਜੋ ਸਮਾਨ ਸਾਰਾ ਜਦ ਘਰ ਦਾ ਜਲਿਆ ਤੇ ਆਪ ਕਹਿੰਦੇ ਨੇ ਆਪੇ ਪਾਵਕ ਆਪੇ ਪਵਨਾ, ਜਾ ਰੇ ਖਸਮ ਤਾਂ ਰਾਖੇ ਕਵਨਾ। ਇਹ ਖਸਮ ਅੱਜ ਤੂੰ ਮੇਰੇ ਘਰ ਦੇ ਚ ਆਇਆ ਹੈ ਅੱਗ ਦੇ ਰੂਪ ਵਿੱਚ, ਅੱਜ ਤੂੰ ਮੇਰੇ ਘਰ ਦੇ ਚ ਆਇਆ ਹੈ ਪਵਨ ਦੇ ਰੂਪ ਵਿੱਚ, ਤੇ ਜਦ ਤੂੰ ਹੀ ਮੇਰਾ ਘਰ ਸਾੜਨਾ ਹੈ ਤੇ ਬਚਾਏਗਾ ਕੌਣ। ਜਦ ਤੂੰ ਹੀ ਅੱਗ ਹੈ ਤੇ ਮੇਰੇ ਘਰ ਨੂੰ ਲੱਗੀ ਹੈ, ਹੇ ਪ੍ਰਭੂ ਹੁਣ ਹੋਰ ਕੌਣ ਰਖਵਾਲਾ ਹੋਵੇਗਾ, ਹੁਣ ਹੋਰ ਕੌਣ ਬਚਾਵੇਗਾ। ਅੱਗ ਦੇ ਵਿੱਚ ਵੀ ਅਕਾਲ ਪੁਰਖ ਦਾ ਰੂਪ ਵੇਖਣਾ, ਭਾਵ ਉਹਦੀ ਰਜ਼ਾ ਵੇਖਣਾ, ਉਹਦਾ ਹੁਕਮ ਵੇਖਣਾ, ਅੱਗ ਨੂੰ ਵੀ ਪ੍ਰਭੂ ਦੀ ਮਰਿਆਦਾ ਦੇ ਵਿੱਚ ਵੇਖਣਾ, ਇਹ ਭਗਤਾਂ ਦੀ ਇੱਕ ਦ੍ਰਿਸ਼ਟੀ ਆਉਂਦੀ ਹੈ, ਇਹ ਭਗਤਾਂ ਦੀ ਇੱਕ ਸੋਚਣੀ ਆਉਂਦੀ ਹੈ। ਤਾਂ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਭੈ ਵਿੱਚ ਅਗਨ ਘੜੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਅਨੇਕਾਂ ਤਰ੍ਹਾਂ ਦੇ ਭਾਰ ਦੇ ਥੱਲੇ ਦੱਬੀ ਇਹ ਧਰਤੀ, ਜਿਹਦੇ ਉੱਤੇ ਪਹਾੜ ਨੇ, ਦਰਿਆ ਨੇ, ਦਰਖਤ ਨੇ, ਪਸ਼ੂ ਪੰਖੀ ਨੇ, ਮਨੁੱਖ ਨੇ, ਅਨੇਕਾਂ ਤਰ੍ਹਾਂ ਦਾ ਬੋਝ ਲੈ ਕੇ ਜੋ ਇਹ ਧਰਤੀ ਦੱਬੀ ਹੋਈ ਖੜੀ ਹੈ। ਸਤਿਗੁਰਦੇਵ ਜੀ ਕਹਿੰਦੇ ਨੇ ਇਹ ਵੀ ਭੈ ਦੇ ਚ, ਇਹ ਵੀ ਕਿਸੇ ਮਰਿਆਦਾ ਚ, ਇਹ ਬੇਮਰਿਆਦਾ ਨਹੀਂ, ਇਹ ਪ੍ਰਭੂ ਦੇ ਭੈ ਤੋਂ ਬਿਨਾਂ ਨਹੀਂ। ਅਗਾਂਹ ਚੱਲ ਕੇ ਆਪ ਫਰਮਾਨ ਕਰਦੇ ਨੇ ਭੈ ਵਿੱਚ ਇੰਦਰ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਇੰਦ ਫਿਰੇ ਸਿਰ ਭਾਰ, ਇੰਦਰ ਬੱਦਲ ਜੋ ਸਿਰ ਦੇ ਉੱਪਰ ਮੰਡਲਾ ਰਹੇ ਨੇ। اسلام وچ پانی دے دیوتے نو خواجہ خجر کہندے نے، ساڈے دیش وچ اندر کہندے نے، بدل اوپر منڈلا رہے نے، صاحب کہندے نے اے وی پے دے وچ کسے مریادا دے وچ اوپر منڈلاندے پے نے تے پھر برسدے پے نے، اے جو راجہ دھرم راج ہے جو جیواں دے لیکھ لکھدا ہے، اے جڑی مریادا ہے اے وی پربھو دے بھے دے وچ ہے، بھے دی الگنا ہوئی تے بے ترتیبی ہو جاندی ہے، اس واسطے پربھو دا بھے ایسا ہے کوئی بھی جڑ چیتن اس دی الگنا نہیں کر سکتا ہے۔ تو سدگر دیو جی مہاراج کہندے نے اے دھرتی جتھے بھار لے کے کھڑی ہے اتھے سراں دے اتے بھار بن کے تے پانی ورساریا جو اندر ہے اے بھی بھے دے چھے، اور اے دھرم راج جو جیواں دے کرم پہ لکھدا ہے اے بھی بھے دے چھے، بھے وچ سورج بھے وچ چند کوہو کروڑی چلت نہ انت، جو انت کو کروڑا میل دی یاترا کردے نے، چندرما سوریے اتیاد اے سارے دے سارے بھے دے وچ نے، مریادا دے وچ نے۔ سدگر دیو جی مہاراج اگاں چل کے کہندے نے بھے وچ جود مہابل سور، پاویں کوئی جودا ہے مہابلی ہے سورما ہے پر او بھی بھے دے چھے، او بھی ڈر دے چھے، کدی بغور مطالعہ کریے ڈر بھی ہوں کوئی بھی نہیں ہے۔ سدگر آپ کہندے نے سگل سمگری ڈرے بے آپی، بن ڈر کرنے ہارا کو نانک بھگتن کا سنگی، بھگت سوئیں دربارا۔ تو صاحب فرمان کردے نے اے یودھے اے مہابلی اے سورمے سارے پے دے چ نے، بھے وچ آویں جاویں پور زندگیاں دے پوراں دے پور جو جمدے نے مردے نے بھے دے چ نے، چاہے بچہ ہے چاہے جوان ہے چاہے بڈھا ہے، اے جو جنم چل رہا ہے اے جو مرن چل رہا ہے اے پوراں دے پور جو آ رہے نے جا رہے نے، سارے دے اتے بھے دا لیکھ لکھے آیا ہے، بھاو سب دے اندر بھے چل رہا ہے تے بھے ویاپک روپ دے چ ہر ایک دے اندر کم کر رہا ہے اور وکھ وکھ کم کر رہا ہے، کدرے موت دا بھے ہے، کدرے بیمار پہ جان دا بھے ہے، کدرے ایسا بھے ہے کہ کمایا ہویا دھن میرا ناس نہ ہو جائے، کدرے اے بھے ہے کہ سیل سنجم کیتی ہوئی بھگتی میری نشٹ نہ ہو جائے۔ تو بھے منکھ دی سرکشا ہے، بھے پرماتما ولو دکھ تے تکلیف نہیں، اگر بیمار ہو جان دا بھے نہ ہوئے تے منکھ اتنا کھاوے کہ پشواں نو بھی مات کر دے وے، اے بیمار ہو جان دا بھے منکھ نو سنجم دے چ رکھدا ہے، اگر وکاراں دے چ ملین ہون دا بھے نہ ہوئے تے مانسک روگی ہون دا بھے نہ ہوئے تو پھر جگت دے چ کوئی بھی سداچاری نہیں رہے گا، سارے دوراچاری بن جان گے، بھے کر کے ہی کوئی سداچاری ہے، بھے کر کے ہی کوئی سنجمی ہے، بھے کر کے کوئی جودھا ہے مہابلی ہے سورما ہے، دراصل بھے منکھ دی جیواں دی آنترک سرکشا ہے، نہ کہ ایک پیڑا ہے نہ کہ ایک دکھ ہے۔ تو صاحب فرمان کردے نے بھے وچ راجہ دھرم دوار، بھے وچ سورج بھے وچ چند کو کروڑی چلت نہ انت، بھے وچ سدھ بدھ سرنا، جیون نو بھے وچ رکھ کے پربھو بھے وچ رکھ کے کوئی سدھ بنیا ہے کوئی بدھ بنیا ہے کوئی دیوتا بنیا ہے کوئی ناتھ بنیا ہے، ربی بھے نو ایک پاسے کر دئیے نہ کوئی دیوتا بن سکتا ہے نہ کوئی ناتھ بن سکتا ہے نہ کوئی بدھ بن سکتا ہے نہ کوئی سدھ بن سکتا ہے، سدھیاں پراپت ہوندیاں نے دراصل پراکرتک پرماتما دے بھے نو من کے، بدھ پراپت ہوندی ہے اپنے آپ نو مریادا وچ رکھ کے پربھو بھے نو من کے، اور اسی طریقے نال آتم پرکاش دا چاننا ہو جاندا ہے، دیوا جل جاندا ہے، منکھ دیوتا بن جاندا ہے، پر بنن دا ڈھنگ ہے پربھو دا بھے، کوئی ناتھ بن جاندا ہے، بھاو اپنے جیون نو نتھ پا لیندا ہے، ساریاں اندریاں نو نتھ پا لیندا ہے، ناتھ بن جاندا ہے، تاں اے پربھو بھے تو بنا اتنی اچ پدوی دا پراپت کرنا کٹھن ہے۔ بھے وچ آڈانے آکاش، اے جو تنے آکاش، اے جو ویاپک روپ وچ کھڑے اوپر آکاش نے، سدگر دیو جی مہاراج کہندے نے اے وی بھے دے چنے، بھے وچ جود مہابل سور، بھے وچ آویں جاویں پور، مہاراج فرمان کردے نے کہ جتنے سورمے نے مہابلی نے اے بھے دے چنے تے ساریاں ہی جیواں دے سر دے تے بھے دا لیک باقاعدہ طور تے لکھیا ہویا ہے، कोई ऐसा जीव नहीं जिदे मत्थे देते ए भय दा लेख लिखया होया नहीं। आखिर कोई ऐसा भी है जिदे मत्थे ते ना होवे? तो महाराज कहंदे हां, सगलियां भौ लिखियां सिरलेख, नानक निर्भौ निरंकार सच एक। महाराज कहंदे निर्भौ भय तो रहत ते केवल ओही है जिहड़ा आकार तो रहत है, और केवल वो इको एक परिपूर्ण परमात्मा है जो आकार तो रहत है, भय तो रहत है। जद कोई प्रभु दा भय मन लैंदा है तो फिर संसार विच निर्भय हो जाता है, ते प्रभु दा भय उसनु शुद्ध कर देंदा है, प्रभु दा भय उसनु निर्मल कर देंदा है, प्रभु दा भय आत्मिक आनंद तक ले जाता है। इस वास्ते प्रभु दा भय मनुख मात्र दी एक लोड़ है, एक सुरक्षा है, और एक बहुत वड्डी दात है जो जीवां दी झोली च परिपूर्ण परमात्मा ने पाके रखी है। मौत दा भय है, पशु पंखी कीड़े मकोड़े अपने आप नु सुरक्षित थां ते लै जांदे ने, अपने आप नु बचाण दी कोशिश करदे ने। ए भय जे सारियां विच ना होवे तां ना कोई अपनी तन दी हिफाजत करे ते ना ही कोई अपने मन दी हिफाजत करे। तो भय आंतरिक सुरक्षा है, बैरूनी सुरक्षा है। दूसरा श्लोक साहिब श्री गुरु नानक देव जी महाराज दा, नानक निर्भव निरंकार और केते राम रवाल। निर्भव ते केवल निरंकार है, आकार तो रहत जो परिपूर्ण परमात्मा है। होर कितने राम इत्यादिक जो कहे जाते हैं उते रवाल ने, प्रभु दे चरणा दी खाक ने, भाव ईश्वर दे सामने कुछ भी नहीं है। ये ईश्वर दी कृत ने, ये जगत दे करता नहीं, ये ईश्वर दी कृत है। तो साहिब कहिंदे होर केते राम रवाल, रवाल कहिंदे खाक नू, होर कितने ही राम प्रभु दे चरणा दी खाक ने। केतियां कन कहानियां केते बेद विचार, कितने कृष्ण जी दियां गल्लां आखियां जांदियां ने, कथावां आखियां जांदियां ने, कितने ही बेद विचारक ने। साहिब कहंदे ने इह सब भय दे च ने, सारे परमात्मा दे भय दे च ने। केते नचे मंगते गिड़ मिड़ पूरे ताल, कितने ऐसे नृत्यकार ने नचदे ने टपदे ने ताल दे च, पर उन्हां दे अंदर भाव इक्को ही काम करदा है, जगत दे पदार्थ दी मंग। उन्हां दा नचना, उन्हां दा टपना, उन्हां दा ताल दा पूरना केवल दुनियावी मंग ते खड़ा है। अगां चल के आप कहंदे ने बाजारी बाजार में आए कढ़े बाजार। इस तरह दे जिहड़े नाटककार ने, नचण वाले ने, मंगते ने, बाजार विच आके तमाशा करदे ने और तरह तरह दे कौतक ओ जगत नू विखांदे ने, और कौतक विखांदे आया कुछ गाउंदे ने। की गाउंदे ने? गावे राजे राणिया बोले आल पताल, गांदे ने राजे राणिया दे किस्से, गीत गांदे ने, महिमा गायन करदे ने राजिया दियां राणिया दियां, और बोले आल पताल ऐसा बोलदे ने के जैसे पाताल तो आवाज आ रही होवे, आकाश तो आवाज आ रही होवे, भाव समझ तो परे दी गल। ऐसे बोल बोलदे ने जो समझ दे नहीं आउंदे, गीत गाउंदे ने उन्हां दे जो हो गुजरे राजे ने, हो गुजरियां राणियां ने। लख टकने आके मुंदड़े, लख टकने आके हार, नचण लगे आ वो अपने तन नू सवार देने बड़े बेशकीमत गहने नाल, बड़े सुंदर कपड़े पहनदे ने, बहुत सोहने गहने पहनदे ने, राजियां दी नकल करदे ने, राणियां दा रूप धारण करदे ने, तरह तरह दे गीत गांदे ने, अपने आप नू इस ढंग नाल सवार के। पर साहिब कहिंदे ने जित तन पाईए नानका से तन होवै छा। जिस तन देते सुंदर कपड़े पाए जांदे ने, सोहने गहने सजाए जांदे ने, तन नू खूबसूरत बनाया जांदा है, अंत दे च ए तन छार हो जांदा है, मिट्टी हो जांदा है। ज्ञान न गली ढूंढई कथना करड़ा सार, ज्ञान नचण टप्पण नाल थोड़ी मिलदा है, ज्ञान राजे राणियां दे गीत सुनाण नाल थोड़ी मिलदा है। साहिब कहंदे ने तरह तरह दे नाटक और तरह तरह दे रास इत्यादि दिखाणी और इस तरह दा नचना ते टपना, इहदे नाल प्रभु दा ज्ञान प्राप्त नहीं होंदा। इस तरह दीयां गल्लां दे नाल, इस तरह दे गीतां दे नाल ईश्वर दा ज्ञान प्राप्त नहीं होंदा। ज्ञान ना गल्लई ढूंढी है, ज्ञान इन्हां गल्लां दे नाल प्राप्त नहीं होंदा। अनुभव प्रकाश, अनुभवी ज्ञान ईश्वर दा कथना करड़ा सार, फिर कैसे प्राप्त होंदा है? महाराज कहिंदे इह कथन करना इतना औखा है जिवें लोहे नूं दंदां नाल चबाणा होवे। जैसे लोहे नूं ਦੰਦਾਂ ਨਾਲ ਚਬਾਣਾ ਅਤਿਅੰਤ ਕਠਿਨ ਹੈ। ਇਵੇਂ ਪ੍ਰਭੂ ਦਾ ਗਿਆਨ ਜ਼ਬਾਨ ਦੇ ਨਾਲ ਪੂਰਨ ਤੌਰ ਤੇ ਕਥਨ ਕਰਨਾ ਔਖਾ ਹੈ। ਕਰਮ ਮਿਲੇ ਤਾਂ ਪਾਈਏ, ਹੋਰ ਹਿਕਮਤ ਹੁਕਮ ਖੁਆਰ। ਜੇ ਬਖਸ਼ਿਸ਼ ਹੋਵੇ ਉਸ ਅਕਾਲ ਪੁਰਖ ਦੀ, ਜੇ ਰਹਿਮਤ ਹੋਵੇ ਉਸ ਪਰਿਪੂਰਨ ਪ੍ਰਮਾਤਮਾ ਦੀ, ਤਾਂ ਪ੍ਰਾਪਤ ਹੋ ਜਾਂਦਾ ਮਨੁੱਖ ਦੀਆਂ ਹੋਰ ਸਾਰੀਆਂ ਸਿਆਣਪਾਂ, ਮਨੁੱਖ ਦੀਆਂ ਹੋਰ ਸਾਰੀਆਂ ਚਤਰਾਈਆਂ ਖੁਆਰੀ ਨੂੰ ਹੀ ਜਨਮ ਦਿੰਦੀਆਂ ਨੇ। ਇਤਨੀ ਗੱਲ ਸਪਸ਼ਟ ਹੈ ਕਿ ਪ੍ਰਮਾਤਮਾ ਪ੍ਰਸਾਦ ਨਾਲ ਮਿਲਦਾ, ਪ੍ਰਿਆਸ ਨਾਲ ਨਹੀਂ। ਧਨ ਪ੍ਰਿਆਸ ਨਾਲ ਮਿਲਦਾ, ਪ੍ਰਸਾਦ ਨਾਲ ਨਹੀਂ। ਧਰਮ ਪ੍ਰਸਾਦ ਨਾਲ ਮਿਲਦਾ, ਪ੍ਰਿਆਸ ਨਾਲ ਨਹੀਂ। ਪਦਾਰਥ ਪ੍ਰਿਆਸ ਨਾਲ ਮਿਲਦਾ, ਪ੍ਰਸਾਦ ਨਾਲ ਨਹੀਂ। ਪ੍ਰਮਾਤਮਾ ਪ੍ਰਸਾਦ ਨਾਲ ਮਿਲਦਾ, ਪ੍ਰਿਆਸ ਨਾਲ ਨਹੀਂ। ਦਰਅਸਲ ਪ੍ਰਮਾਤਮਾ ਦਾ ਮਿਲਣਾ ਇੱਕ ਪ੍ਰਸਾਦ ਹੈ, ਈਸ਼ਵਰ ਦਾ ਮਿਲਣਾ ਇੱਕ ਪ੍ਰਸਾਦ ਹੈ। ਅੱਜ ਤੱਕ ਦੇ ਬ੍ਰਹਮ ਗਿਆਨੀਆਂ ਨੇ ਐਸਾ ਹੀ ਆਖਿਆ ਕਿ ਤੂੰ ਮਿਲਿਆ ਸਾਨੂੰ ਸਾਡੇ ਪ੍ਰਿਆਸ ਕਰਕੇ ਨਹੀਂ, ਤੇਰਾ ਪ੍ਰਸਾਦ, ਤੇਰੀ ਬਖਸ਼ਿਸ਼, ਤੇਰੀ ਰਹਿਮਤ। ਇਸ ਵਾਸਤੇ ਧਾਰਮਿਕ ਦੁਨੀਆਂ ਵਿੱਚ ਪ੍ਰਿਆਸ ਦੀ ਮਹਿਮਾ ਨਹੀਂ, ਪ੍ਰਸਾਦ ਦੀ ਮਹਿਮਾ। ਹਾਂ, ਪਦਾਰਥ ਦੀ ਦੁਨੀਆਂ ਵਿੱਚ ਪ੍ਰਿਆਸ ਦੀ ਗੱਲ ਹੈ, ਮੁਸ਼ਕਤ ਦੀ ਗੱਲ ਹੈ, ਮਿਹਨਤ ਦੀ ਗੱਲ ਹੈ, ਪੁਰਸ਼ਾਰਥ ਦੀ ਗੱਲ ਹੈ, ਪਰ ਧਾਰਮਿਕ ਦੁਨੀਆਂ ਵਿੱਚ ਪ੍ਰਸਾਦ ਦੀ ਗੱਲ ਹੈ। ਇਸ ਵਾਸਤੇ ਉਸ ਸਤਸੰਗ ਨੂੰ ਜਿੱਥੇ ਕਥਾ ਕੀਰਤਨ ਹੋਵੇ, ਲਾਜ਼ਮੀ ਕੁਛ ਨਾ ਕੁਛ ਪ੍ਰਸ਼ਾਦ ਵੰਡਿਆ ਜਾਂਦਾ ਹੈ, ਜੋ ਮਿਸ਼ਟਾਨ ਹੁੰਦਾ ਹੈ, ਮਿੱਠਾ ਹੁੰਦਾ ਹੈ। ਦਰਅਸਲ ਇਹ ਇਸ਼ਾਰਾ ਹੈ, ਇੱਕ ਪ੍ਰਤੀਕ ਸੁਣਿਆ ਗਿਆ ਕਿ ਪ੍ਰਭੂ ਦਾ ਪ੍ਰਸਾਦ ਅਤਿਅੰਤ ਮਿੱਠਾ ਹੈ, ਤੇ ਪ੍ਰਭੂ ਤੇ ਪ੍ਰਸਾਦ ਹੈ, ਉਹਦਾ ਕੋਈ ਮੁੱਲ ਨਹੀਂ, ਉਹਦੀ ਬਖਸ਼ਿਸ਼ ਹੈ। ਸਾਡੇ ਕੀਤੇ ਕਰਮ, ਸਾਡੀ ਕੀਤੀ ਤਪੱਸਿਆ, ਸਾਡੀ ਕੀਤੀ ਮਿਹਨਤ, ਉਸਦਾ ਮੁੱਲ ਨਹੀਂ ਹੈ। ਉਹ ਜੇ ਮਿਲਿਆ ਤੇ ਉਸਦਾ ਪ੍ਰਸਾਦ ਹੈ, ਪਰ ਮਿਹਨਤ ਕਰ ਕਰਕੇ, ਤਪੱਸਿਆ ਕਰ ਕਰਕੇ ਇਹ ਪਤਾ ਚੱਲਦਾ ਹੈ ਕਿ ਪ੍ਰਭੂ ਪ੍ਰਿਆਸ ਨਾਲ ਨਹੀਂ ਮਿਲਦਾ, ਪ੍ਰਸਾਦ ਨਾਲ ਮਿਲਦਾ। ਇਸ ਵਾਸਤੇ ਸਾਹਿਬ ਕਹਿੰਦੇ ਨੇ ਗਿਆਨ ਉਪਰੋਕਤ ਗੱਲਾਂ ਦੇ ਨਾਲ ਤੇ ਨਹੀਂ ਮਿਲੇਗਾ। ਕਿ ਕਿਸੇ ਰਾਜੇ ਦੇ ਗੀਤ ਗਾ ਲੈ, ਕਿਸੇ ਧਾਰਮਿਕ ਰਾਣੀਆਂ ਦੇ ਗੀਤ ਗਾ ਲੈ, ਨੱਚ ਲਿਆ, ਟੱਪ ਲਿਆ, ਰਾਸ ਪੇਸ਼ ਕਰ ਛੱਡੀ, ਇਹਦੇ ਨਾਲ ਪ੍ਰਮਾਤਮਾ ਦਾ ਗਿਆਨ ਨਹੀਂ ਮਿਲੇਗਾ। ਕਿਵੇਂ ਮਿਲੇਗਾ? ਕਥਨਾ ਕਰੜਾ ਸਾਰ, ਇਹ ਤੇ ਲੋਹੇ ਦੇ ਚਣੇ ਚਬਾਣੇ ਨੇ। ਭਾਵ ਇਸ ਛੋਟੀ ਜਿਹੀ ਜ਼ਬਾਨ ਦੇ ਨਾਲ ਪੂਰਨ ਪ੍ਰਮਾਤਮਾ ਦੀ ਗੱਲ ਆਖਣੀ ਬਹੁਤ ਕਠਿਨ ਹੈ, ਬਹੁਤ ਕਠਿਨ ਹੈ। ਇਹ ਤੇ ਕਰਮ ਮਿਲੇ ਤਾਂ ਪਾਈਏ, ਹੋਰ ਹਿਕਮਤ ਹੁਕਮ ਖੁਆਰ। ਇਹ ਤੇ ਉਸਦੀ ਬਖਸ਼ਿਸ਼ ਹੋਵੇ ਤੇ ਗਿਆਨ ਅਨੁਭਵ ਪ੍ਰਕਾਸ਼ ਪ੍ਰਾਪਤ ਹੋ ਜਾਂਦਾ, ਔਰ ਸਾਰੀਆਂ ਹਿਕਮਤਾਂ ਔਰ ਸਾਰੀਆਂ ਜਿਹੜੀਆਂ ਚਤਰਾਈਆਂ ਨੇ ਖੁਆਰੀ ਨੂੰ ਜਨਮ ਦਿੰਦੀਆਂ ਨੇ, ਦੁੱਖ ਨੂੰ ਜਨਮ ਦਿੰਦੀਆਂ ਨੇ। ਪੌਣੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ, ਇਹ ਜੂ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਬਦ ਸੁਣਾਇਆ। ਸਤਿਗੁਰੂ ਜੇ ਵਡਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ, ਸਤਿਗੁਰ ਮਿਲੀਏ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ, ਜਿਨੀ ਸੱਚੋ ਸੱਚ ਬੁਝਾਇਆ। ਇਸ ਪੌੜੀ ਦੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਵਾਨ ਕਰ ਰਹੇ ਨੇ, ਜੇ ਉਹ ਆਪਣੀ ਬਖਸ਼ਿਸ਼ ਕਰੇ, ਰਹਿਮਤ ਕਰੇ, ਤੇ ਉਸਦੀ ਸਭ ਤੋਂ ਵੱਡੀ ਰਹਿਮਤ ਦਾ ਸਦਕਾ ਬਹੁਤ ਵੱਡੀ ਪ੍ਰਾਪਤੀ ਆਉਂਦੀ। ਕਿਸ ਦੀ? ਸਤਿਗੁਰੂ ਦੀ। ਕੋਈ ਸਤਿਗੁਰੂ ਮਿਲ ਪੈਂਦਾ, ਗਿਆਨ ਮਿਲ ਪੈਂਦਾ, ਸੱਚ ਦਾ ਪ੍ਰਕਾਸ਼ ਮਿਲ ਪੈਂਦਾ, ਇਹ ਸਭ ਤੋਂ ਵੱਡੀ ਬਖਸ਼ਿਸ਼ ਹੈ ਔਰ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ। ਇਹੋ ਜੀ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਬਦ ਸੁਣਾਇਆ। ਬਹੁਤ ਜਨਮ ਤੱਕ ਜੀਵ ਭਟਕਦਾ ਰਿਹਾ, ਜੰਮਦਾ ਰਿਹਾ, ਮਰਦਾ ਰਿਹਾ, ਆਖਿਰ ਇਸ ਜਨਮ ਮਰਨ ਦੇ ਗੇੜੇ 'ਚ ਪੈ ਰਹੇ ਜੀਵ ਦੇ ਉੱਤੇ ਪ੍ਰਭੂ ਦੀ ਬਖਸ਼ਿਸ਼ ਹੋਈ। ਕੱਢੀਏ ਇਸ ਨੂੰ ਗੇੜੇ ਦੇ ਚੋਂ, ਕੱਢੀਏ ਇਸ ਨੂੰ ਚੱਕਰ ਦੇ ਚੋਂ, ਤਾਂ ਕੀ ਸਤਿਗੁਰ ਦਾ ਮਿਲਾਪ ਕਰਾ ਦਿੱਤਾ ਤੇ ਸਤਿਗੁਰ ਤੋਂ ਫਿਰ ਬੋਲ ਸੁਣੇ, ਤਾਂ ਸਤਿਗੁਰ ਸ਼ਬਦ ਸੁਣਾਇਆ, ਤਾਂ ਫਿਰ ਸਤਿਗੁਰ ਦਾ ਸ਼ਬਦ ਸੁਣਿਆ, ਸਤਿਗੁਰ ਦੀ ਵਿਚਾਰ ਸੁਣੀ, ਸਤਿਗੁਰ ਦੇ ਬੋਲ ਸੁਣਿਆ। ਸਤਿਗੁਰ ਮਿਲੀਏ ਸੱਚ ਪਾਇਆ ਜਿਨੇ ਵਿੱਚੋਂ ਆਪ ਗਵਾਇਆ। ਸਾਹਿਬ ਕਹਿੰਦੇ ਨੇ ਜੈਸੇ ਸਤਿਗੁਰ ਦਾ ਸ਼ਬਦ ਸੁਣਿਆ, ਇੱਕ ਤੇ ਬੋਧ ਹੋਇਆ ਕਿ ਅਸੀਂ ਬਹੁਤ ਜਨਮ ਤੱਕ ਭਟਕਦੇ ਰਹੇ। ਸਤਿਗੁਰ ਦਾ ਸ਼ਬਦ ਪਹਿਲਾ ਬੋਧ ਇਹੀ ਕਰਾਉਂਦਾ, ਕਿਉਂਕਿ ਜੈਸੇ ਸਤਿਗੁਰ ਦਾ ਮਿਲਾਪ ਹੁੰਦਾ ਤਾਂ ਇਹ ਬੋਧ ਆਉਂਦਾ ਕਿ ਬਹੁਤ ਜਨਮ ਭਟਕਦੇ ਰਹੇ ਹਾਂ। ਸਤਿਗੁਰ ਦਾ ਸ਼ਬਦ ਜਦ ਸੁਣਿਆ ਤਾਂ ਫਿਰ ਦੂਜਾ ਬੋਧ ਇਹ ਹੋਇਆ ਕਿ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ। ਇਹ ਜਗਤ ਦੇ ਸਾਰੇ ਲੋਕੀ ਸੁਣੋ, ਸਤਿਗੁਰ ਤੋਂ ਵੱਡਾ ਹੋਰ ਕੋਈ ਦਾਤਾ ਨਹੀਂ। ਉਹ ਗਿਆਨ ਦਾਤਾ ਹੈ, ਉਹ ਪਰਮਾਤਮਾ ਦੇ ਪ੍ਰੇਮ ਦਾ ਦਾਤਾ ਹੈ, ਉਹ ਪਰਮਾਤਮਾ ਦੇ ਮਾਰਗ ਦਾ ਦਾਤਾ ਹੈ। ਇਸ ਵਾਸਤੇ ਕਹਿੰਦੇ ਨੇ ਮਾਂ ਬਾਪ ਜੀਵਨ ਦਿੰਦੇ ਨੇ, ਮਾਂ ਬਾਪ ਜਨਮ ਦਿੰਦੇ ਨੇ, ਗੁਰੂ ਜੀਵਨ ਦਿੰਦਾ ਹੈ, ਮਾਂ ਬਾਪ ਤਨ ਦਿੰਦੇ ਨੇ, ਗੁਰੂ ਆਤਮ ਪ੍ਰਕਾਸ਼ ਦਿੰਦਾ ਹੈ, ਮਾਂ ਬਾਪ ਜ਼ਿੰਦਗੀ ਦਿੰਦੇ ਨੇ, ਗੁਰੂ ਜ਼ਿੰਦਗੀ ਸਫਲ ਕਰਦਾ ਹੈ, ਗੁਰੂ ਜ਼ਿੰਦਗੀ ਪੂਰਨ ਕਰਦਾ ਹੈ। ਤੋ ਇਸ ਤਰੀਕੇ ਨਾਲ ਮਾਂ ਬਾਪ ਨਾਲੋਂ ਵੀ ਮਹਾਨ ਹੈ ਗੁਰੂ, ਔਰ ਸਾਡੇ ਦੇਸ਼ ਵਿੱਚ ਕਰੀਬਨ ਕਰੀਬਨ ਤਮਾਮ ਰਿਸ਼ਤਿਆਂ ਦੇ ਚੋਂ ਗੁਰੂ ਦਾ ਰਿਸ਼ਤਾ ਸਭ ਤੋਂ ਉੱਚਾ ਮੰਨਿਆ ਗਿਆ, ਸਭ ਤੋਂ ਮਹਾਨ ਮੰਨਿਆ ਗਿਆ, ਕਿਉਂਕਿ ਉਹ ਕੇਵਲ ਜਨਮਦਾਤਾ ਨਹੀਂ, ਉਹ ਜ਼ਿੰਦਗੀ ਦਾਤਾ ਹੈ। ਉਹ ਸਿਰਫ ਜ਼ਿੰਦਗੀ ਦਿੰਦਾ ਨਹੀਂ, ਜ਼ਿੰਦਗੀ ਨੂੰ ਸਫਲ ਕਰਦਾ ਹੈ। ਜ਼ਿੰਦਗੀ ਮਿਲ ਗਈ ਕਿਹੜੇ ਕੰਮ ਦੀ ਅਗਰ ਸਫਲ ਨਹੀਂ ਹੋਈ ਹੈ? ਜਨਮ ਮਿਲ ਗਿਆ ਤੇ ਜੇ ਜੀਵਨ ਦੀ ਜਾਚ ਨਹੀਂ ਆਈ ਤਾਂ ਐਸਾ ਜਨਮ ਕਿਹੜੇ ਕੰਮ ਦਾ? ਤੋ ਗੁਰੂ ਦੀ ਬਹੁਤ ਵੱਡੀ ਇਹ ਬਖਸ਼ਿਸ਼ ਹੈ। ਮਹਾਰਾਜ ਕਹਿੰਦੇ ਨੇ ਸਤਿਗੁਰੂ ਜੇਵੜ ਦਾਤਾ ਕੋ ਨਹੀਂ, ਸਤਿਗੁਰੂ ਜੈਸਾ ਹੋਰ ਕੋਈ ਵੀ ਦਾਤਾ ਨਹੀਂ। ਇਹ ਜਗਤ ਦੇ ਸਾਰੇ ਲੋਕੀ ਗੌਰ ਨਾਲ ਜੋ ਹੈ ਸੁਣ ਲਓ, ਸਤਿਗੁਰੂ ਮਿਲੀਏ ਸੱਚ ਪਾਇਆ, ਜਿਨੇ ਵਿੱਚੋਂ ਆਪ ਗਵਾਇਆ। ਸਤਿਗੁਰੂ ਦੇ ਮਿਲਾਪ ਦਾ ਸਦਕਾ ਸਾਧਨਾ ਕਰਦਿਆਂ ਹੋਇਆ ਜਿਨ੍ਹਾਂ ਨੇ ਆਪਣੇ ਆਪ ਦੇ ਚੋਂ ਆਪਾ ਭਾਵ ਗਵਾ ਛੱਡਿਆ, ਅਹੰਕਾਰ ਗਵਾ ਛੱਡਿਆ, ਉਹਨਾਂ ਨੂੰ ਸੱਚ ਦੀ ਪ੍ਰਾਪਤੀ ਹੋ ਗਈ, ਉਹਨਾਂ ਨੂੰ ਸੱਚ ਦਾ ਮਿਲਾਪ ਹੋ ਗਿਆ। ਤੇ ਫਿਰ ਸਤਿਗੁਰ ਨੇ ਜਿਨ ਸੱਚੋ ਸੱਚ ਬੁਝਾਇਆ, ਉਹਨੇ ਐਸੀ ਬੂਝ ਬੁਝਾ ਦਿੱਤੀ ਕਿ ਇਹ ਸੱਚ ਹੈ, ਇਹ ਸੱਚ ਹੈ। ਜੀਵਨ ਦੇ ਹਰ ਪੱਖ ਦੇ, ਜੀਵਨ ਦੇ ਹਰ ਪਹਿਲੂ ਦੇ ਸੱਚ ਨੂੰ ਵੇਖਣ ਦੀ ਜਾਚ ਆ ਗਈ, ਸੱਚ ਨੂੰ ਮੰਨਣ ਦੀ ਸਮਰੱਥਾ ਮਿਲ ਗਈ, ਸੱਚ ਨਾਲ ਜੁੜਨ ਦਾ ਢੰਗ ਆ ਗਿਆ। ਸੰਸਾਰ ਨੂੰ ਵੇਖਣਾ ਹੋਰ ਗੱਲ ਹੈ, ਸੰਸਾਰ ਵਿੱਚ ਸੱਚ ਨੂੰ ਵੇਖਣਾ ਹੋਰ ਗੱਲ ਹੈ, ਪਦਾਰਥ ਨੂੰ ਵੇਖਣਾ ਹੋਰ ਗੱਲ ਹੈ, ਪਦਾਰਥ ਦੇ ਸੱਚ ਨੂੰ ਵੇਖਣਾ ਹੋਰ ਗੱਲ ਹੈ, ਬੰਦੇ ਨੂੰ ਵੇਖਣਾ ਹੋਰ ਗੱਲ ਹੈ, ਬੰਦੇ ਦੇ ਸੱਚ ਨੂੰ ਵੇਖਣਾ ਹੋਰ ਗੱਲ ਹੈ, ਸੂਰਜ ਚੰਦ ਤਾਰਿਆਂ ਨੂੰ ਵੇਖਣਾ ਹੋਰ ਗੱਲ ਹੈ, ਸੂਰਜ ਚੰਦ ਤਾਰਿਆਂ ਦੀ ਸੱਚਾਈ ਨੂੰ ਵੇਖਣਾ, ਹਕੀਕਤ ਨੂੰ ਵੇਖਣਾ, ਸੱਚ ਨੂੰ ਵੇਖਣਾ ਹੋਰ ਗੱਲ ਹੈ। ਤੇ ਜਿਹਨੂੰ ਸੰਸਾਰ ਦੇ ਸੱਚ ਨੂੰ ਵੇਖਣ ਦੀ ਜਾਚ ਆ ਗਈ, ਦਰਅਸਲ ਸੰਸਾਰ ਵਿੱਚ ਰਹਿੰਦਾ ਹੋਇਆ ਨਿਰੰਕਾਰ ਵਿੱਚ ਲੀਨ ਹੋ ਗਿਆ, ਉਹਨੇ ਜੀਵਨ ਦਾ ਮਕਸਦ ਹਾਸਲ ਕਰ ਲਿਆ, ਉਸਨੇ ਆਪਣੀ ਜ਼ਿੰਦਗੀ ਸਫਲ ਕਰ ਲਈ। ਤੋ ਇਹ ਜਿਹੜੀ ਸਭ ਤੋਂ ਵੱਡੀ ਦਾਤ ਹੈ, ਇਹ ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਅਕਾਲ ਪੁਰਖ ਦੀ ਬਖਸ਼ਿਸ਼ ਹੋਈ ਗੁਰੂ ਮਿਲਦਾ ਹੈ, ਗੁਰੂ ਦੀ ਬਖਸ਼ਿਸ਼ ਹੋਈ ਅਕਾਲ ਪੁਰਖ ਮਿਲਦਾ ਹੈ। ਇਸ ਵਾਸਤੇ ਇੰਜ ਕਹਿ ਲਈਏ, ਪੂਰਨ ਤੌਰ ਤੇ ਖੇਲ ਤੇ ਸਾਰੇ ਦਾ ਸਾਰਾ ਇਹ ਪਰਮਾਤਮਾ ਦਾ ਹੈ, ਅਕਾਲ ਪੁਰਖ ਦਾ ਹੈ, ਪਰ ਫਿਰ ਵੀ ਉਸਨੇ ਵਿਚੋਲਾ ਬਣਾ ਰੱਖਿਆ ਹੈ। ਉਸਦੀ ਜਦ ਬਖਸ਼ਿਸ਼ ਹੁੰਦੀ ਹੈ ਤਾਂ ਫਿਰ ਗੁਰੂ ਮਿਲਦਾ ਹੈ, ਮਨੁੱਖਾ ਤਨ ਮਿਲਦਾ ਹੈ। ਇਹ ਪਰਮਾਤਮਾ ਦੀ ਬਖਸ਼ਿਸ਼ ਹੈ ਕਿ ਮਨੁੱਖਾ ਤਨ ਦਾ ਮਿਲ ਜਾਣਾ, ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਕਿ ਗੁਰੂ ਦਾ ਮਿਲ ਜਾਣਾ, ਇਹ ਬਹੁਤ ਉਸਦੀ ਵੱਡੀ ਬਖਸ਼ਿਸ਼ ਹੈ ਕਿ ਸਤਸੰਗ ਦਾ ਮਿਲ ਜਾਣਾ, ਤੇ ਗੁਰੂ ਦੀ ਇਹ ਬਖਸ਼ਿਸ਼ ਹੈ ਕਿ ਪਰਮਾਤਮਾ ਦਾ ਮਿਲ ਜਾਣਾ, ਈਸ਼ਵਰ ਦਾ ਜੋ ਹੈ ਮਿਲ ਜਾਣਾ। ਜਿਹਨੂੰ ਗੁਰੂ ਮਿਲਿਆ ਉਹਦੇ ਤੇ ਅਕਾਲ ਪੁਰਖ ਦੀ ਬਖਸ਼ਿਸ਼ ਹੈ, ਪਰ ਜਿਹਨੂੰ ਈਸ਼ਵਰ ਮਿਲਿਆ ਉਸਦੇ ਤੇ ਗੁਰੂ ਦੀ ਬਖਸ਼ਿਸ਼ ਹੈ, ਉਸਦੇ ਤੇ ਗੁਰੂ ਦੀ ਰਹਿਮਤ ਹੈ। ਤੇ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਇਸ ਵਾਸਤੇ ਸਤਿਗੁਰ ਤੋਂ ਵੱਡਾ ਹੋਰ ਕੋਈ ਦਾਤਾ ਨਹੀਂ, ਕਿਉਂ ਕਿ ਪਰਮਾਤਮਾ ਨੇ ਤੇ ਗੁਰੂ ਮਿਲਾਇਆ ਤੇ ਗੁਰੂ ਨੇ ਪਰਮਾਤਮਾ ਮਿਲਾ ਦਿੱਤਾ, ਸਮੁੱਚੇ ਸੰਸਾਰ ਦਾ ਵੱਡਾ ਦਾਤਾ ਗੁਰੂ ਨੇ ਮਿਲਾ ਦਿੱਤਾ। ਇਸ ਵਾਸਤੇ ਗੁਰੂ ਤੋਂ ਵੱਡਾ ਦਾਤਾ ਹੋਰ ਕੋਈ ਵੀ ਨਹੀਂ। ਇਸ ਪੌੜੀ ਦੇ ਗੁਰੂ ਦੀ ਮਹਿਮਾ ਹੈ, ਤੇ ਸਾਹਿਬ ਕਹਿੰਦੇ ਨੇ ਗੁਰੂ ਦਾ ਇਹ ਜਿਹੜਾ ਗਿਆਨ ਹੈ, ਇਹ ਜਿਹੜਾ ਹਾਸਲ ਕਰਨਾ ਹੈ, ਇਹ ਰਾਜੇ ਰਾਣੀਆਂ ਦੇ ਗੀਤ ਨਾਲ ਨਹੀਂ, ਕਿਸੇ ਕਹਾਣੀਆਂ ਦੇ ਨਾਲ ਨਹੀਂ, ਬਲਕਿ ਇੱਕ ਮਹਾਨ ਸਾਧਨਾ ਦੇ ਨਾਲ, ਗੁਰੂ ਦਾ ਬਚਨ ਮੰਨ ਕੇ, ਗੁਰੂ ਦਾ ਸ਼ਬਦ ਸੁਣ ਕੇ ਉਸ ਸੱਚ ਨੂੰ ਪ੍ਰਾਪਤ ਕਰਨਾ ਹੈ, ਔਰ ਉਸ ਸੱਚ ਨਾਲ ਜੁੜਨਾ ਹੈ।